ਸਾਡੀ ਟੁੱਟੀ ਕਿਵੇਂ ਗੰਢੀ ਜਾ ਸਕਦੀ ਹੈ? ਅਸੀਂ ਰੱਬ ਦੇ ਨਾਲ ਕਿਵੇਂ ਮਿਲ ਸਕਦੇ ਹਾਂ? ਦਰਗਾਹ ਦੇ ਨਾਲ ਸਾਂਝ ਕਿਵੇਂ ਬਣ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 11 ਉਦਾਹਰਣਾਂ ਦੇ ਕੇ ਇਸ ਸ਼ਲੋਕ ਦੇ ਵਿੱਚ ਦੱਸਦੇ ਹਨ ਬਈ ਦੇਖੋ, ਕਹਿਹਾ ਕੰਚਨ ਟੁੱਟਾ ਸਰ। ਕਹਿਆਂ ਦਾ ਅਰਥ ਹੈ ਕਾਂਸ਼ੀ ਇਕਤਾਤ ਹੈ, ਕੰਚਨ ਦਾ ਅਰਥ ਸੋਨਾ ਅਤੇ ਸਾਰ ਦਾ ਅਰਥ ਹੈ ਲੋਹਾ। ਵੀ ਜੇ ਕੋਈ ਕਹਿਹੇ ਦਾ ਭਾਂਡਾ ਟੁੱਟ ਜਾਵੇ ਜਾਂ ਕੋਈ ਸੋਨੇ ਦਾ ਬਰਤਨ ਟੁੱਟ ਜਾਵੇ ਜਾਂ ਲੋਹੇ ਦਾ ਬਰਤਨ ਟੁੱਟ ਜਾਵੇ ਤਾਂ ਫਿਰ ਇਹਦੇ ਲਈ ਜੋੜਨ ਵਾਸਤੇ ਕੀ ਯਤਨ ਕੀਤਾ ਜਾਂਦਾ? ਹਜ਼ੂਰ ਅੱਗੇ ਫਰਮਾਉਂਦੇ ਹਨ,
ਅਗਨੀ ਗੰਧ ਪਾਏ ਲੋਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਲੋਹਾਰ ਹੈ ਉਹ ਅਗਨੀ ਗੰਢ ਪਾਏ, ਅੱਗ ਦੇ ਨਾਲ ਗਰਮ ਕਰਕੇ ਅਤੇ ਉਸ ਲੋਹੇ ਨੂੰ, ਉਸ ਟੁੱਟੇ ਹੋਏ ਭਾਂਡੇ ਨੂੰ ਗੰਢ ਪਾ ਦਿੰਦਾ, ਭਾਵ ਉਸ ਨੂੰ ਜੋੜ ਦਿੰਦਾ। ਜੇ ਕਾਂਸ਼ੀ ਦਾ ਭਾਂਡਾ ਟੁੱਟਿਆ ਹੋਇਆ ਹੈ ਅਤੇ ਜਿਹੜਾ ਲੁਹਾਰ ਹੈ ਉਸਨੂੰ ਅੱਗ ਦੇ ਨਾਲ ਗਰਮ ਕਰਕੇ ਅਤੇ ਫਿਰ ਉਹਨੂੰ ਜੋੜ ਲਾ ਦਿੰਦਾ। ਕੋਈ ਸੋਨੇ ਦਾ ਬਰਤਨ ਟੁੱਟਿਆ ਹੋਵੇ ਉਸਨੂੰ ਵੀ ਗਰਮ ਕਰਕੇ ਸੁਨਿਆਰ ਉਸਨੂੰ ਵੀ ਜੋੜ ਦਿੰਦਾ, ਅਤੇ ਜੇ ਕੋਈ ਲੋਹੇ ਦਾ ਭਾਂਡਾ ਟੁੱਟਿਆ ਹੋਵੇ ਅਤੇ ਉਹਨੂੰ ਵੀ ਲੁਹਾਰ ਅੱਗ ਦੇ ਨਾਲ ਤਾਹ ਦੇ ਕੇ ਉਸਨੂੰ ਜੋੜ ਦਿੰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਲੌਕਿਕ ਉਦਾਹਰਣਾਂ ਦਿੰਦੇ ਹਨ। ਗੋਰੀ ਦਾ ਅਰਥ ਹੈ ਇਸਤਰੀ। ਜੇ ਇਸਤਰੀ ਨਾਲੋਂ ਪਤੀ ਦੀ ਪ੍ਰੀਤੀ ਟੁੱਟ ਜਾਵੇ, ਕਿਸੇ ਕਾਰਨ ਉਹਨਾਂ ਦੀ ਅਣਬਣ ਹੋ ਜਾਵੇ,
ਉੱਤੇ ਗੰਢ ਪਵੇ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਪੁੱਤਰਾਂ ਰਾਹੀਂ ਸੰਸਾਰ ਦੇ ਵਿੱਚ ਉਹਨਾਂ ਦੀ ਗੰਢ ਪੈ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਦੋਂ ਪਤੀ ਪਤਨੀ ਦੀ ਅਣਬਣ ਹੋ ਜਾਂਦੀ ਹੈ ਅਤੇ ਫਿਰ ਜਿਹੜੇ ਪੁੱਤਰ ਹੁੰਦੇ ਨੇ ਉਹਨਾਂ ਦੇ ਥਰੂ ਉਹ ਫਿਰ ਆਪਸ ਵਿੱਚ ਮਿਲ ਜਾਂਦੇ ਨੇ, ਕਿਉਂਕਿ ਆਪਣੇ ਬੱਚਿਆਂ ਦੀ ਖਾਤਰ ਫਿਰ ਉਹਨਾਂ ਨੂੰ ਸਮਝੌਤਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੇ ਗੋਰੀ ਸੇਤੀ ਟੁੱਟੇ ਪਤਾਰ, ਜੇ ਇਸਤਰੀ ਦੇ ਨਾਲੋਂ ਪਤੀ ਦੀ ਪ੍ਰੀਤ ਟੁੱਟ ਜਾਵੇ ਤੇ ਪੁੱਤਰਾਂ ਰਾਹੀਂ ਸੰਸਾਰ ਦੇ ਵਿੱਚ ਉਹਨਾਂ ਦੀ ਗੰਢ ਪੈ ਜਾਂਦੀ ਹੈ।
ਰਾਜਾ ਮੰਗੈ ਦਿੱਤੈ ਗੰਢ ਪਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਰਾਜਾ ਮਸੂਲ ਮੰਗਦਾ ਹੈ, ਕੋਈ ਮਾਮਲਾ ਮੰਗਦਾ ਹੈ, ਦਿੱਤਾ ਉਸਨੂੰ ਦੇ ਦਿਓ ਅਤੇ ਗੰਢ ਪਾਏ, ਫਿਰ ਰਾਜੇ ਦੇ ਨਾਲ ਤੁਹਾਡੀ ਗੰਢ ਪੈ ਜਾਵੇਗੀ, ਰਾਜਾ ਖੁਸ਼ ਹੋ ਜਾਵੇਗਾ, ਰਾਜੇ ਦੇ ਨਾਲ ਤੁਹਾਡਾ ਪ੍ਰੇਮ ਬਣ ਜਾਵੇਗਾ।
ਦੁਖਿਆ ਗੰਢ ਪਵੇ ਜਾ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਭੁੱਖਾ ਆਦਮੀ ਹੈ, ਭੁੱਖੇ ਆਦਮੀ ਦੀ ਗੰਢ ਤਾਂ ਪੈਂਦੀ ਹੈ ਜਾਂ ਖਾਏ ਜਦੋਂ ਉਸਨੂੰ ਕੁਛ ਖਾਣ ਵਾਸਤੇ ਮਿਲ ਜਾਵੇ। ਕੋਈ ਆਦਮੀ ਭੁੱਖਾ ਹੈ, ਤੁਸੀਂ ਉਹਨੂੰ ਖਾਣ ਦੇ ਲਈ ਦੇ ਦਿਓ, ਉਸੇ ਵੇਲੇ ਖੁਸ਼ ਹੋ ਜਾਵੇਗਾ ਤੇ ਤੁਹਾਡੇ ਨਾਲ ਪ੍ਰੇਮ ਕਰੇਗਾ।
ਕਾਲਾ ਗੰਢ ਨਦੀਆ ਮੀਂਹ ਚੋਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਕਾਲ ਪਿਆ ਹੋਵੇ ਨਾ ਤਾਂ ਉਸ ਵੇਲੇ ਸੁਕਾਲ ਦੇ ਨਾਲ ਉਸਦਾ ਗੰਢ ਤਾਂ ਪੈਂਦਾ ਹੈ ਜੇ ਨਦੀਆਂ ਦਾ ਪਾਣੀ ਮਿਲ ਜਾਵੇ ਅਤੇ ਜਾਂ ਮੀਂਹ ਚੋਲ ਮੋਲੇ ਤਾਰ ਵਰਖਾ ਹੋਣ ਲੱਗ ਜਾਵੇ। ਜਦੋਂ ਕਾਲ ਪੈ ਜਾਂਦਾ ਨਾ, ਕਾਲ ਉਸ ਵੇਲੇ ਪੈਂਦਾ ਜਦੋਂ ਸੋਕਾ ਪਵੇ, ਮੀਂਹ ਨਾ ਪਵੇ, ਅਤੇ ਜੇ ਨਦੀਆਂ ਦਾ ਪਾਣੀ ਮਿਲ ਜਾਵੇ ਅਤੇ ਜਾਂ ਫਿਰ ਮੋਲੇ ਤਾਰ ਵਰਖਾ ਹੋ ਜਾਵੇ ਤੇ ਫਿਰ ਉਹ ਕਾਲ ਦਾ ਵੀ ਸੁਕਾਲ ਦੇ ਨਾਲ ਗੰਢ ਪੈ ਜਾਂਦਾ ਹੈ।
ਗੰਢ ਪ੍ਰੀਤੀ ਮਿੱਠੇ ਬੋਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਦੁਨਿਆਵੀ ਵੀ ਇਹ ਉਦਾਹਰਣਾਂ ਦੇ ਕੇ ਸਮਝਾ ਰਹੇ ਹਨ ਗੰਢ ਪ੍ਰੀਤੀ। ਜੇ ਤੁਸੀਂ ਕਿਸੇ ਨਾਲ ਪ੍ਰੀਤ ਦੀ ਗੰਢ ਪਾਉਣੀ ਚਾਹੁੰਦੇ ਹੋ, ਕਿਸੇ ਨਾਲ ਦੋਸਤੀ ਪਾਉਣਾ ਚਾਹੁੰਦੇ ਹੋ, ਮਿੱਠੇ ਬੋਲ, ਫਿਰ ਮਿੱਠੇ ਬਚਨ ਬੋਲੋ। ਮਿੱਠੇ ਬਚਨ ਬੋਲਣ ਦੇ ਨਾਲ ਤੁਹਾਡੀ ਹਰ ਇੱਕ ਦੇ ਨਾਲ ਦੋਸਤੀ ਬਣ ਸਕਦੀ ਹੈ।
ਵੇਦਾ ਗੰਢ ਬੋਲੇ ਸੱਚ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਵੇਦਾਂ ਦੇ ਨਾਲ ਗੰਢ ਤਾਂ ਪੈਂਦੀ ਹੈ, ਵੇਦ ਧਰਮ ਗ੍ਰੰਥ ਨੇ, ਉਹਨਾਂ ਦੇ ਨਾਲ ਗੰਢ ਤਾਂ ਪੈਂਦੀ ਹੈ। ਬੋਲੇ ਸੱਚ ਕੋਏ, ਜੇ ਕੋਈ ਭਾਈ ਸੱਚ ਬੋਲੇ, ਜੇ ਕੋਈ ਸੱਚ ਬੋਲੇ ਉਹਨਾਂ ਦਾ, ਉਸਦਾ ਧਰਮ ਗ੍ਰੰਥਾਂ ਦੇ ਨਾਲ ਗੰਢ ਪੈ ਜਾਂਦਾ ਹੈ।
ਗੰਢ ਨੇਕੀ ਸਤ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਮਰਨ ਤੋਂ ਪਿੱਛੋਂ ਜੇ ਅਸੀਂ ਦੁਨੀਆਂ ਦੇ ਨਾਲ ਕੋਈ ਗੰਢ ਵਾਹ ਵਾਸਤਾ ਰੱਖਣਾ ਚਾਹੁੰਦੇ ਹਾਂ, ਫਿਰ ਉਹ ਨੇਕੀ ਅਤੇ ਸਤ ਦਾ ਅਰਥ ਹੈ ਪੁੰਨਦਾਨ ਦੇ ਨਾਲ ਹੋ ਸਕਦਾ। ਜੇ ਮਰਨ ਤੋਂ ਬਾਅਦ ਵੀ ਅਸੀਂ ਕੋਈ ਸੰਸਾਰ ਦੇ ਨਾਲ ਸਾਂਝ ਰੱਖਣੀ ਚਾਹੁੰਦੇ ਹਾਂ, ਫਿਰ ਨੇਕੀ ਦਾ ਅਰਥ ਹੈ ਲੋਕ ਭਲਾਈ ਦੇ ਕੰਮ ਕਰੋ ਅਤੇ ਨਾਲ ਹੀ ਕੋਈ ਪੁੰਨ ਦਾਨ ਕਰੋ। ਸਤ ਦਾ ਅਰਥ ਹੈ ਪੁੰਨ ਦਾਨ ਕਰਨਾ, ਕੋਈ ਪੁੰਨ ਦਾਨ ਕਰੋ, ਕੋਈ ਲੋਕ ਭਲਾਈ ਦਾ ਕੰਮ ਕਰੋ, ਫਿਰ ਮਰਨ ਤੋਂ ਪਿੱਛੋਂ ਵੀ ਲੋਕ ਯਾਦ ਕਰਦੇ ਨੇ ਇਸ ਢੰਗ ਦੇ ਨਾਲ ਵੀ ਮਰਨ ਦੇ ਪਿੱਛੋਂ ਗੰਢ ਤਾਂ ਪੈਂਦੀ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਨੇਕੀ ਦਾ ਕੰਮ ਕਰੀਏ ਅਤੇ ਨਾਲ ਕੋਈ ਪੁੰਨ ਦਾਨ ਕਰ ਲਈਏ।
ਗੰਢ ਵਰਤੈ ਸੰਸਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਗੰਢ ਦੇ ਅੰਦਰ ਸਾਰਾ ਸੰਸਾਰ ਵਰਤ ਰਿਹਾ ਹੈ। ਇਹਦਾ ਮਤਲਬ ਕੋਈ ਨਾ ਕੋਈ ਸੰਬੰਧ, ਕੋਈ ਨਾ ਕੋਈ ਕੜੀ, ਕੋਈ ਨਾ ਕੋਈ ਇਹੋ ਜਿਹਾ ਜ਼ਰੂਰ ਵਾਹਿਗੁਰੂ ਨੇ ਢੰਗ ਬਣਾਇਆ ਹੋਇਆ ਹੈ ਜਿਸ ਕਰਕੇ ਇੱਕ ਦੂਸਰੇ ਦੇ ਨਾਲ ਗੰਢ ਪੈ ਸਕਦਾ ਹੈ।
ਮੂਰਖ ਗੰਢ ਪਵੈ ਮੋਹਿ ਮਾਰ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪਿੱਛੇ ਆਖਿਆ ਸੀ ਨਾ ਨਾਨਕ ਮੂਰਖ ਇਹ ਗੁਣ, ਮੂਰਖ ਦੇ ਇਹ ਗੁਣ ਨੇ। ਕਹਿੰਦੇ ਮੂਰਖ ਦੇ ਨਾਲ ਗੰਢ ਕਦੋਂ ਪੈਂਦਾ, ਮੂਰਖ ਦੇ ਨਾਲ ਪ੍ਰੇਮ ਕਦੋਂ ਬਣਦਾ? ਹਜ਼ੂਰ ਕਹਿੰਦੇ ਮੂਰਖ ਗੰਢ ਪਵੈ ਮੋਹੇ ਮਾਰ। ਮੂਰਖ ਦੇ ਨਾਲ ਜਦੋਂ ਉਦੋਂ ਗੰਢ ਪੈਂਦਾ ਮੋਹੇ ਮਾਰ ਜਦੋਂ ਉਹਦੇ ਮੂੰਹ ਤੇ ਮਾਰ ਪਵੇ। ਮੂਰਖ ਕੁੱਟ ਖਾ ਕੇ ਸਮਝਦੇ, ਮੂਰਖ ਦੀ ਇਹ ਆਦਤ ਹੁੰਦੀ ਹੈ। ਜਾਂ ਇਸ ਪੰਕਤੀ ਦੇ ਵਿੱਚ ਮੂਰਖ ਗੰਢ ਪਵੈ ਮੋਹੇ ਮਾਰ, ਮਹਾਂਪੁਰਖ ਇਹਦੇ ਵਿੱਚ ਜਿਹੜੀ ਚਾਰ ਕਿਸਮ ਦੀ ਇੱਕ ਨੀਤੀ ਹੈ ਜੋ ਸੰਸਾਰ ਦੇ ਵਿੱਚ ਸਿਆਣੇ ਲੋਕ ਵਰਤਦੇ ਨੇ, ਗੁਰੂ ਮਹਾਰਾਜ ਨੇ ਉਹਦਾ ਇਹ ਸੰਖੇਪ ਸ਼ਬਦਾਂ ਦੇ ਵਿੱਚ ਵਰਣਨ ਕੀਤਾ ਹੈ। ਕਹਿੰਦੇ ਨੇ ਜੇ ਮੂਰਖ ਦੇ ਨਾਲ ਗੰਢ ਪਵੇ ਤਾਂ ਫਿਰ ਕੀ ਕਰੇ? ਮੋਹੇ ਮਾਰ, ਬਈ ਮੂੰਹ ਮਾਰ ਲਵੇ, ਪਾਸਾ ਵੱਟ ਲਵੇ, ਮੂਰਖ ਦੀ ਪਰਵਾਹ ਨਾ ਕਰੇ, ਜੋ ਕਹਿੰਦਾ ਉਹਦੀ ਗੱਲ ਨਾ ਸੁਣੇ। ਇੱਕ ਤਾਂ ਇਹ ਤਰੀਕਾ ਹੈ, ਪਹਿਲਾ ਤਰੀਕਾ। ਅਤੇ ਦੂਸਰਾ ਮੂਰਖ ਗੰਢ ਪਵੇ, ਜੇ ਮੂਰਖ ਦੇ ਨਾਲ ਟਾਕਰਾ ਹੋ ਹੀ ਜਾਵੇ ਅਤੇ ਮੋਹੇ ਮਾਰ, ਫਿਰ ਉਹਨੂੰ ਚੁੱਪ ਕਰਾਉਣ ਦੀ ਖਾਤਰ ਮੋਹੇ ਮਾਰ ਉਹਦੇ ਮੂੰਹ ਦੇ ਵਿੱਚ ਕੋਈ ਗੱਫਾ ਮਾਰ ਦਿਓ, ਭਾਵ ਉਸਨੂੰ ਕੁਛ ਖਾਣ ਨੂੰ ਦਿਓ, ਕੁਛ ਲਾਲਚ ਦੇ ਦਿਓ। ਅਤੇ ਕਈ ਮੂਰਖ ਆਦਮੀ ਲਾਲਚ ਵੱਸ ਅਤੇ ਫਿਰ ਉਹ ਚੁੱਪ ਹੋ ਜਾਂਦੇ ਨੇ। ਇਹ ਮੂਰਖਾਂ ਦਾ ਇਲਾਜ ਦੱਸਿਆ ਸਿਆਣਿਆਂ ਨੇ। ਤੀਜੇ ਨੰਬਰ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੂਰਖ ਗੰਢ ਪਵੇ ਮੋਹੇ ਮਾਰ। ਜੇ ਮੂਰਖ ਦੇ ਨਾਲ ਵਾਹ ਪਵੇ ਅਤੇ ਉਹ ਨਾ ਸਮਝਾਇਆ ਸਮਝੇ ਅਤੇ ਫਿਰ ਮੋਹੇ ਮਾਰ, ਫਿਰ ਉਹਦੇ ਮੂੰਹ 'ਤੇ ਵੱਟ ਕੇ ਕੁਸੁੰਨ ਮਾਰੋ ਅਤੇ ਫਿਰ ਉਸੇ ਵੇਲੇ ਉਹ ਠੀਕ ਹੋ ਜਾਵੇਗਾ। ਇਹ ਮੂਰਖਾਂ ਦਾ ਇਲਾਜ ਗੁਰੂ ਮਹਾਰਾਜ ਨੇ ਦੱਸਿਆ ਹੈ। ਔਰ ਜਦੋਂ ਆਪਾਂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚੋਂ ਇੱਕ ਇਹੋ ਜਿਹੀ ਉਦਾਹਰਣ ਮਿਲਦੀ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜੇ ਨੂੰ ਜਾ ਰਹੇ ਸਨ ਅਤੇ ਰਸਤੇ ਦੇ ਵਿੱਚ ਇੱਕ ਜੰਡ ਸਾਹਿਬ ਗੁਰਦੁਆਰਾ ਵੀ ਪੈਂਦਾ, ਉਹ ਬਿਲਕੁਲ ਬੀਆਬਾਨ ਜੰਗਲ ਦੇ ਵਿੱਚ ਹੈ, ਉਜਾੜ ਹੀ ਉਜਾੜ ਹੈ ਸਾਰੇ ਪਾਸੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕੁਝ ਸਮੇਂ ਲਈ ਰੁਕੇ ਆਰਾਮ ਕਰਨ ਦੇ ਲਈ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਦੋ ਮਾਹੀ ਸਨ ਜਿਨ੍ਹਾਂ ਦੀ ਕੋਈ ਮੱਝ ਗੁਆਚੀ ਹੋਈ ਸੀ ਔਰ ਉਹ ਉਸਨੂੰ ਭਾਲਦੇ ਫਿਰਦੇ ਸਨ। ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਛਾਣ ਲਿਆ ਵੀ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਅਤੇ ਉੱਧਰ ਹੁਣ ਦੁਸ਼ਮਣ ਦੀ ਫੌਜ ਦਾ ਘੇਰਾ ਪਿਆ ਹੋਇਆ ਸੀ, 10 ਲੱਖ ਫੌਜ ਹੁਣ ਆਲੇ ਦੁਆਲੇ ਗੁਰੂ ਮਹਾਰਾਜ ਦੇ ਪਕੜਨ ਵਾਸਤੇ ਲੱਗੀ ਹੋਈ ਸੀ। ਅਤੇ ਜਿਹੜਾ ਉਹ ਮੂਰਖ ਮਾਹੀ ਸੀ ਅਤੇ ਉਹਨਾਂ ਵਿੱਚੋਂ ਇੱਕ ਤਾਂ ਸਿਆਣਾ ਸੀ ਉਹ ਤਾਂ ਚਲੋ ਚੁੱਪ ਰਿਹਾ, ਅਤੇ ਜਿਹੜਾ ਮੂਰਖ ਮਾਹੀ ਸੀ ਅਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਤਾਂ ਉਸਨੂੰ ਪਾਸਾ ਵੱਟਿਆ ਵੀ ਚੱਲ ਆਪੇ ਇਹ ਮੂਰਖ ਚੁੱਪ ਕਰ ਜਾਵੇਗਾ, ਪਰ ਉਹ ਨਾ ਟਲਿਆ। ਫਿਰ ਉਸਨੇ ਰੌਲਾ ਪਾਇਆ, ਗੁਰੂ ਮਹਾਰਾਜ ਕਹਿੰਦੇ ਉਰੇ ਆ ਤੈਨੂੰ ਕੁਛ ਦੇਈਏ, ਅਤੇ ਗੁਰੂ ਮਹਾਰਾਜ ਨੇ ਸੋਨੇ ਦੀਆਂ ਮੋਹਰਾਂ ਦਿੱਤੀਆਂ। ਕਹਿਣ ਲੱਗੇ ਲੈ ਬਈ ਆਹ ਲੈ ਸੋਨੇ ਦੀਆਂ ਮੋਹਰਾਂ ਅਤੇ ਹੁਣ ਰੌਲਾ ਨਾ ਪਾ। ਔਰ ਉਹ ਮੂਰਖ ਆਦਮੀ ਕਦੋਂ ਸਮਝਦਾ? ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮੂਰਖ ਦਾ ਇਲਾਜ ਤਾਂ ਇਹੀ ਹੈ, ਮੂਰਖ ਗੰਢ ਪਵੈ ਮੋਹੇ ਮਾਰ। ਗੁਰੂ ਮਹਾਰਾਜ ਕਹਿੰਦੇ ਉਹ ਰਿਹਾ ਤੈਨੂੰ ਕੁਛ ਹੋਰ ਦੇਈਏ। ਫਿਰ ਉਹ ਜਦੋਂ ਦੂਜੀ ਵਾਰੀ ਕੋਲੇ ਗਿਆ ਨਾ ਅਤੇ ਗੁਰੂ ਮਹਾਰਾਜ ਨੇ ਵੱਟ ਕੇ ਕੁਸੁੰਨ ਮਾਰਿਆ, ਇਹਦੀ ਜ਼ੁਬਾਨ ਦੰਦਾਂ ਦੇ ਵਿੱਚ ਆ ਗਈ ਅਤੇ ਕੱਟੀ ਗਈ ਅਤੇ ਫਿਰ ਬੋਲਣੋਂ ਵੀ ਰਹਿ ਗਿਆ। ਅਤੇ ਗੁਰੂ ਮਹਾਰਾਜ ਕਹਿੰਦੇ ਹੁਣ ਪਾ ਰੌਲਾ, ਫਿਰ ਹੁਣ ਕਿੱਥੇ ਪਾਉਣ ਜੋਗਾ ਸੀ। ਇਹ ਆ ਵੀ ਮੂਰਖਾਂ ਦਾ ਇਲਾਜ ਜਿਹੜਾ ਗੁਰੂ ਮਹਾਰਾਜ ਨੇ ਬਾਣੀ 'ਚ ਦੱਸਿਆ ਹੈ। ਮੂਰਖ ਗੰਢ ਪਵੈ ਮੋਹੇ ਮਾਰ, ਭਾਈ ਪਹਿਲਾਂ ਦੂਜੀਆਂ ਨੀਤੀਆਂ ਵੀ ਵਰਤਣੀਆਂ ਨੇ। ਪਹਿਲਾਂ ਤਾਂ ਮੂਰਖ ਤੋਂ ਪਾਸਾ ਹੀ ਵੱਟੋ, ਫਿਰ ਉਹਨੂੰ ਲਾਲਚ ਦੇ ਕੇ ਚੁੱਪ ਕਰਾ ਦਿਓ। ਜੇ ਫਿਰ ਵੀ ਨਹੀਂ ਸਮਝਦਾ ਤਾਂ ਫਿਰ ਤੀਜਾ ਹਥਿਆਰ ਹੈ, ਫਿਰ ਉਹਦੀ ਬੋਲੀ ਵਿੱਚ ਹੀ ਉਹਨੂੰ ਉਸ ਤਰ੍ਹਾਂ ਸਮਝਾਓ। ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਤੇ ਹੁਣ ਅੱਗੇ ਜਿਹੜੀ ਅਸਲੀ ਗੱਲ ਹੈ ਨਿਚੋੜ ਦੀ ਉਹ ਸਾਨੂੰ ਸਮਝਾ ਰਹੇ ਹਨ।
ਨਾਨਕ ਆਖੇ ਇਹੋ ਵਿਚਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਅਸੀਂ ਤੁਹਾਨੂੰ ਇਹ ਵਿਚਾਰ ਦੱਸ ਰਹੇ ਹਾਂ।
ਸਿਫਤੀ ਗੰਢ ਪਵੇ ਦਰਬਾਰ।
ਕਿਉਂਕਿ ਪਹਿਲਾ ਸਵਾਲ ਤੇ ਇਹੀ ਸੀ ਨਾ ਮੁੱਖ, ਬਈ ਵਾਹਿਗੁਰੂ ਦੀ ਦਰਗਾਹ ਦੇ ਨਾਲ ਉਸਦੇ ਸੱਚਖੰਡ ਦਰਬਾਰ ਦੇ ਨਾਲ ਗੰਢ ਕਿਵੇਂ ਪੈ ਸਕਦੀ ਹੈ? ਅਤੇ ਇਹਦਾ ਜਵਾਬ ਗੁਰੂ ਮਹਾਰਾਜ ਨੇ ਅਖੀਰ 'ਤੇ ਬਖਸ਼ਿਸ਼ ਕੀਤਾ ਹੈ, ਸਿਫਤੀ ਗੰਢ ਪਵੇ ਦਰਬਾਰ, ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ, ਕੀਰਤਨ ਭਗਤੀ ਕਰਨ ਦੇ ਨਾਲ, ਉਹਦਾ ਗੁਣਾਨ ਵਾਦ ਉਚਾਰਨ ਕਰਨ ਦੇ ਨਾਲ ਵਾਹਿਗੁਰੂ ਦੇ ਦਰਬਾਰ ਦੇ ਨਾਲ ਗੰਢ ਪੈਂਦਾ ਹੈ। ਜੇ ਤੁਸੀਂ ਵਾਹਿਗੁਰੂ ਦੇ ਦਰਬਾਰ ਨਾਲ ਸੱਚਖੰਡ ਦਰਬਾਰ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਫਿਰ ਬਈ ਬਾਣੀ ਪੜ੍ਹੋ, ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ, ਕੀਰਤਨ ਸੁਣਿਆ ਕਰੋ, ਇਹਦੇ ਨਾਲ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਸਾਂਝ ਬਣਦੀ ਹੈ।
ਓੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ।
ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਕੁਦਰਤ ਸਾਜ ਕੈ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੁਦਰਤ ਨੂੰ ਸਾਜ ਕੇ, ਆ ਜਿਤਨਾ ਵੀ ਪਸਾਰਾ ਅਸੀਂ ਦੇਖ ਰਹੇ ਹਾਂ ਇਹ ਸਾਰਾ ਕੁਝ ਕੁਦਰਤੀ ਹੈ, ਅਥਵਾ ਆਪੇ ਕੁਦਰਤ ਸਾਜ ਕੇ, ਆਪ ਹੀ ਵਾਹਿਗੁਰੂ ਨੇ ਕੁਦਰਤ ਦੁਆਰਾ ਸਾਰਾ ਸੰਸਾਰ ਸਾਜ ਕੇ ਅਤੇ ਆਪੇ ਕਰੇ ਵਿਚਾਰ, ਅਤੇ ਜਿਤਨੇ ਵੀ ਜੀਵ ਜੰਤ ਬਣਾਏ ਹੋਏ ਨੇ ਉਹਨਾਂ ਦੇ ਕਰਮਾਂ ਦੀ ਵਿਚਾਰ ਵੀ ਆਪ ਕਰਦਾ ਹੈ।
ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਜੀਵ ਖੋਟੇ ਵੀ ਹਨ ਅਤੇ ਇਹ ਖਰੇ ਵੀ ਹਨ। ਜਿਹੜੇ ਖੋਟੇ ਨੇ, ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਖੋਟੇ ਆਖਿਆ ਜਾਂਦਾ ਹੈ, ਜਿਹੜੇ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ ਉਹਨਾਂ ਨੂੰ ਖਰੇ ਆਖਿਆ ਜਾਂਦਾ ਹੈ। ਆਪੇ ਪਰਖਣ ਹਾਰ, ਅਤੇ ਆਪ ਹੀ ਉਹ ਵਾਹਿਗੁਰੂ ਖੋਟੇ ਅਤੇ ਖਰਿਆਂ ਦੀ ਪਰਖ ਕਰਨ ਵਾਲਾ ਹੈ।
ਹਰੇ ਖਜ਼ਾਨੇ ਪਾਈ ਹੈ ਖੋਟੇ ਸਟੀਏ ਬਾਹਰ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਖਰੇ ਨੇ, ਭਾਵ ਜਿਹੜੇ ਚੰਗੇ ਕੰਮ ਕਰਦੇ ਨੇ, ਉਹਨਾਂ ਨੂੰ ਤੇ ਖਜ਼ਾਨੇ ਵਿੱਚ ਪਾ ਲਿਆ ਜਾਂਦਾ, ਭਾਵ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ। ਖੋਟੇ ਸਟੀਏ ਬਾਹਰ ਵਾਰ, ਅਤੇ ਜਿਹੜੇ ਭਾਈ ਖੋਟੇ ਪੁਰਸ਼ ਹੁੰਦੇ ਨੇ, ਪਖੰਡੀ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਪਾਪ ਹੁੰਦਾ, ਕਪਟ ਹੁੰਦਾ ਹੈ, ਉਹਨਾਂ ਖੋਟਿਆਂ ਨੂੰ ਬਾਹਰ ਵਾਰ, ਵੀ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤਾ ਜਾਂਦਾ। ਜਿਵੇਂ ਆਮ ਜਿਹੜੇ ਖਰੇ ਸਿੱਕੇ ਹੁੰਦੇ ਨੇ ਉਹਨਾਂ ਨੂੰ ਤਾਂ ਬੈਂਕ ਵਾਲੇ ਲੈ ਲੈਂਦੇ ਨੇ, ਅਤੇ ਜਿਹੜੇ ਖੋਟੇ ਹੁੰਦੇ ਨੇ ਕਈ ਆ ਨਕਲੀ ਡਾਲਰ ਵੀ ਛਾਪ ਦਿੰਦੇ ਹੈ, ਅਤੇ ਕਈ ਨਕਲੀ ਸਿੱਕੇ ਵੀ ਇਸ ਤਰ੍ਹਾਂ ਬਣਾ ਕੇ ਚਲਾਉਂਦੇ ਨੇ। ਪਰ ਹਜ਼ੂਰ ਕਹਿੰਦੇ ਜਦੋਂ ਪਤਾ ਲੱਗ ਜਾਂਦਾ ਅਤੇ ਖਰਿਆਂ ਨੂੰ ਖਜ਼ਾਨੇ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ, ਅਤੇ ਜਿਹੜੇ ਖੋਟੇ ਨੇ ਪਾੜ ਕੇ ਉਹਨਾਂ ਨੂੰ ਟਰੈਸ਼ ਦੇ ਵਿੱਚ ਸੁੱਟ ਦਿੱਤਾ ਜਾਂਦਾ, ਵੀ ਇਹਨਾਂ ਤੋਂ ਕੀ ਕਰਾਉਣਾ, ਕੋਈ ਹੋਰ ਨਾ ਬੰਦਾ ਧੋਖੇ ਵਿੱਚ ਆਵੇ। ਇਸ ਲਈ ਜਿਹੜੇ ਸਿਆਣੇ ਅਧਿਕਾਰੀ ਨੇ, ਬੈਂਕ ਦੇ ਕਰਮਚਾਰੀ ਹੁੰਦੇ ਨੇ, ਜੇ ਕੋਈ ਖੋਟਾ ਸਿੱਕਾ, ਖੋਟਾ ਨੋਟ, ਖੋਟਾ ਡਾਲਰ ਉਹਨਾਂ ਦੇ ਕੋਲ ਚਲਿਆ ਜਾਂਦਾ, ਉਹ ਉਸਨੂੰ ਟਰੈਸ਼ ਵਿੱਚ ਸੁੱਟਦੇ ਨੇ, ਪਾੜ ਦਿੰਦੇ ਨੇ, ਉਸਨੂੰ ਬਾਹਰ ਵਾਰ ਸੁੱਟ ਦਿੰਦੇ ਹਨ।
ਖੋਟੇ ਸੱਚੀ ਦਰਗਹਿ ਸੁੱਟੀ ਹੈ ਕਿਸ ਆ ਗਏ ਕਰਹਿ ਪੁਕਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਇਹੋ ਜਿਹੇ ਖੋਟੇ ਸਿੱਕੇ ਨੇ, ਖੋਟੇ ਜੀਵਨ ਵਾਲੇ ਲੋਕ ਨੇ, ਅਤੇ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਚੁਣ ਕੇ ਬਾਹਰ ਸੁੱਟਿਆ ਜਾਂਦਾ ਹੈ। ਕਿਸ ਆਗੈ ਕਰਹਿ ਪੁਕਾਰ, ਅਤੇ ਭਾਈ ਜਦੋਂ ਹੈ ਹੀ ਖੋਟੇ ਅਤੇ ਫਿਰ ਉਹ ਕਿਹਦੀ ਅੱਗੇ ਜਾ ਕੇ ਫਰਿਆਦ ਕਰਨਗੇ, ਕਿਸੇ ਨੇ ਉਹਨਾਂ ਦੀ ਪੁਕਾਰ ਨਹੀਂ ਸੁਣਨੀ।
ਸਤਿਗੁਰ ਪਿੱਛੇ ਭੱਜ ਪਵਹਿ ਇਹਾ ਕਰਨੀ ਸਾਰ।
ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹਦਾ ਮਤਲਬ ਫਿਰ ਇਹ ਆ ਜਿਹੜੇ ਖੋਟੇ ਆ ਅਤੇ ਖੋਟੇ ਹੀ ਰਹਿੰਦੇ ਨੇ? ਗੁਰੂ ਮਹਾਰਾਜ ਕਹਿੰਦੇ ਭਾਈ ਨਹੀਂ, ਇੱਕ ਤਰੀਕਾ ਹੈ ਜੇ ਖੋਟਿਆਂ ਨੂੰ ਖਰੇ ਵੀ ਕਰਨਾ ਚਾਹੁੰਦੇ ਹੋ। ਖਰੇ ਕਰਨ ਦਾ ਤਰੀਕਾ ਇਹ ਹੈ, ਸਤਿਗੁਰ ਪਿੱਛੇ ਭੱਜ ਪਵੇ ਹੈ। ਜਿਹੜਾ ਖੋਟਾ ਆਦਮੀ ਹੈ, ਚੋਰ ਹੈ, ਡਾਕੂ ਹੈ, ਬੇਈਮਾਨ ਹੈ, ਝੂਠਾ ਹੈ, ਜਿਹੜਾ ਇਹੋ ਜਿਹਾ ਮਾੜਾ ਆਦਮੀ ਵੀ ਹੈ, ਸਤਿਗੁਰ ਪਿੱਛੇ ਭੱਜ ਪਵੇ। ਜੇ ਭੱਜ ਕੇ ਸਤਿਗੁਰੂ ਦੇ ਪਿੱਛੇ ਪੈ ਜਾਵੇ, ਇਹਦਾ ਮਤਲਬ ਇਹ ਹੈ ਜੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ। ਇਹ ਕਰਨੀ ਸਾਰ ਵੀ ਇਹ ਜਿਹੜੀ ਕਰਨੀ ਬੜੀ ਸ਼ੁਭ ਹੈ। ਜੇ ਕੋਈ ਚੋਰ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਉਹ ਵੀ ਸਾਧ ਬਣ ਜਾਂਦਾ, ਜੇ ਕੋਈ ਠੱਗ ਵੀ ਆ ਜਾਂਦਾ ਉਹ ਵੀ ਸੰਤ ਬਣ ਜਾਂਦਾ ਹੈ, ਤੇ ਜੇ ਕੋਈ ਅਧਰਮੀ ਵੀ ਆ ਜਾਂਦਾ ਉਹ ਵੀ ਧਰਮੀ ਬਣ ਜਾਂਦਾ ਹੈ।
ਸਤਿਗੁਰ ਖੋਟਿਆ ਖਰੇ ਕਰੇ ਸ਼ਬਦ ਸਵਾਰਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਖੋਟਿਆਂ ਨੂੰ ਖਰੇ ਕਰਨ ਦਾ ਤਰੀਕਾ ਸਮਝਾ ਰਹੇ ਹਨ ਵੀ ਸਤਿਗੁਰੂ ਹੀ ਖੋਟਿਆਂ ਨੂੰ ਖਰੇ ਕਰਦੇ ਨੇ। ਉਹਨਾਂ ਕੋਲ ਕਿਹੜਾ ਉਹ ਸਾਧਨ ਹੈ, ਕਿਹੜਾ ਵਸੀਲਾ ਹੈ? ਹਜ਼ੂਰ ਕਹਿੰਦੇ ਸ਼ਬਦ ਸਵਾਰਨ ਹਾਰ। ਗੁਰੂ ਮਹਾਰਾਜ ਸ਼ਬਦ ਨਾਮ ਬਾਣੀ ਦੇ ਉਪਦੇਸ਼ ਦੁਆਰਾ ਉਹਨਾਂ ਦੇ ਜੀਵਨ ਨੂੰ ਸਵਾਰਨ ਵਾਲੇ ਨੇ, ਅਤੇ ਜੇ ਕੋਈ ਚੋਰ ਵੀ ਡਾਕੂ ਵੀ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਤਾਂ ਗੁਰੂ ਮਹਾਰਾਜ ਉਸ ਨੂੰ ਧਰਮ ਦਾ ਉਪਦੇਸ਼ ਦਿੰਦੇ ਨੇ, ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ, ਇਹਦੇ ਨਾਲ ਉਸਦਾ ਜੀਵਨ ਸਵਰ ਜਾਂਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਬੇਅੰਤ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਜਿਵੇਂ ਕਿ ਭੂਮੀਆਂ ਚੋਰ ਧੰਨ ਗੁਰੂ ਨਾਨਕ ਅਤੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਅਤੇ ਸਤਿਗੁਰੂ ਕਹਿਣ ਲੱਗੇ ਭਾਈ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਚੋਰ ਹਾਂ। ਅਤੇ ਆਇਆ ਕਿਸ ਵਾਸਤੇ ਹੈ? ਕਹਿੰਦਾ ਮਹਾਰਾਜ ਤੁਹਾਡਾ ਸਿੱਖ ਬਣਨ ਵਾਸਤੇ। ਗੁਰੂ ਮਹਾਰਾਜ ਕਹਿਣ ਲੱਗੇ ਜੇ ਤੂੰ ਸਾਡਾ ਸਿੱਖ ਬਣਨਾ ਫਿਰ ਚੋਰੀ ਛੱਡਣੀ ਪਵੇਗੀ। ਕਹਿੰਦਾ ਮਹਾਰਾਜ ਇਹ ਤਾਂ ਮੇਰੇ ਖੂਨ ਦੇ ਵਿੱਚ ਰਚ ਗਈ ਹੈ, ਮੈਂ ਚੋਰੀ ਛੱਡ ਨਹੀਂ ਸਕਦਾ। ਸਤਿਗੁਰੂ ਕਹਿਣ ਲੱਗੇ ਫਿਰ ਤੂੰ ਸਿੱਖ ਨਹੀਂ ਬਣ ਸਕਦਾ। ਕਹਿੰਦਾ ਮਹਾਰਾਜ ਸਿੱਖ ਵੀ ਜ਼ਰੂਰ ਬਣਨਾ ਅਤੇ ਚੋਰੀ ਵੀ ਨਹੀਂ ਛੱਡ ਹੁੰਦੀ, ਹੁਣ ਕੋਈ ਮੇਰਾ ਇਲਾਜ ਦੱਸੋ। ਕਿਉਂਕਿ ਸਤਿਗੁਰੂ ਕੋਲ ਸਾਰੇ ਰਾਹ ਹੁੰਦੇ ਨੇ, ਸਤਿਗੁਰ ਖੋਟਿਓਂ ਖਰੇ ਕਰੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੂਮੀਏ ਚੋਰ ਨੂੰ ਫਿਰ ਇਹ ਉਪਦੇਸ਼ ਦਿੱਤਾ ਸ਼ਬਦ ਸਵਾਰਨ ਹਾਰ। ਕਹਿਣ ਲੱਗੇ ਲੈ ਵੀ ਗੱਲ ਧਿਆਨ ਦੇ ਨਾਲ ਸੁਣ ਲੈ ਵੀ ਆਹ ਸਾਡੇ ਜਿਹੜੇ ਬਚਨ ਨੇ, ਤਿੰਨ ਬਚਨ ਨੇ, ਇਹਨਾਂ ਨੂੰ ਯਾਦ ਰੱਖੀ। ਕਹਿੰਦਾ ਮਹਾਰਾਜ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਤਾਂ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇੱਕ ਸਿੱਖਿਆ ਇਹ ਦਿੱਤੀ। ਦੂਜੇ ਨੰਬਰ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਕਿਸੇ ਦਾ ਨਿੰਮ ਖਾ ਕੇ ਹਰਾਮ ਨਹੀਂ ਕਰਨਾ। ਕਹਿੰਦਾ ਮਹਾਰਾਜ ਸੱਤ ਬਚਨ। ਤੀਜਾ ਬਚਨ ਗੁਰੂ ਮਹਾਰਾਜ ਨੇ ਇਹ ਆਖਿਆ ਬਈ ਝੂਠ ਨਹੀਂ ਬੋਲਣਾ। ਇਹ ਤਿੰਨ ਬਚਨ ਸਾਡੇ ਯਾਦ ਰੱਖੀ। ਹੁਣ ਉਹਦੇ ਜੀਵਨ ਨੂੰ ਕਿਵੇਂ ਗੁਰੂ ਮਹਾਰਾਜ ਨੇ ਸਵਾਰਿਆ? ਔਰ ਕਹਿੰਦੇ ਨੇ ਭੂਮੀਆਂ ਚੋਰ ਗੁਰੂ ਮਹਾਰਾਜ ਦਾ ਸਿੱਖ ਬਣਿਆ ਅਤੇ ਜਦੋਂ ਜਾ ਕੇ ਆਪਣੇ ਘਰ ਗਿਆ, ਕੋਈ ਗਰੀਬ ਆਦਮੀ ਆਇਆ, ਉਸਨੇ ਆ ਕੇ ਦੁਹਾਈ ਦਿੱਤੀ, ਕਹਿਣ ਲੱਗਾ ਬਈ ਮੈਂ ਲੜਕੀ ਦਾ ਬੇਟੀ ਦਾ ਵਿਆਹ ਕਰਨਾ, ਬੜਾ ਗਰੀਬ ਹਾਂ, ਮੇਰੀ ਕੁਛ ਮਦਦ ਕਰ। ਉਹ ਕਹਿੰਦਾ ਮੈਂ ਤਾਂ ਸਿੱਖ ਬਣ ਗਿਆ, ਮੈਂ ਤਾਂ ਚੋਰੀ ਨਹੀਂ ਕਰ ਸਕਦਾ। ਉਹ ਕਹਿੰਦਾ ਜਿਵੇਂ ਮਰਜ਼ੀ ਕਰ, ਮੇਰੀ ਲੋੜ ਪੂਰੀ ਕਰਨੀ ਪਵੇਗੀ, ਮੈਂ ਤੇਰੀ ਸ਼ਰਨ ਆਇਆ ਹਾਂ। ਅਤੇ ਫਿਰ ਭੂਮੀ ਨੇ ਸੋਚਿਆ ਵੀ ਗੁਰੂ ਮਹਾਰਾਜ ਦੇ ਬਚਨ ਯਾਦ ਕੀਤੇ ਵੀ ਉਹਨਾਂ ਨੇ ਆਖਿਆ ਸੀ ਵੀ ਇੱਕ ਤਾਂ ਗਰੀਬ ਘਰ ਦੀ ਚੋਰੀ ਨਹੀਂ ਕਰਨੀ। ਕਹਿੰਦਾ ਵੀ ਹੁਣ ਚਲੋ ਆਪਾਂ ਹੁਣ ਕੋਈ ਤਕੜਾ ਘਰ ਲੱਭਦੇ ਹਾਂ। ਅਖੀਰ ਉਸਨੇ ਚੋਣ ਕੀਤੀ ਵੀ ਜਿਹੜਾ ਇੱਥੋਂ ਦਾ ਰਾਜਾ ਹੈ ਵੀ ਰਾਜੇ ਦੇ ਘਰੇ ਚੋਰੀ ਕਰਨੀ ਹੈ, ਰਾਜਿਆਂ ਦੇ ਘਰ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ, ਜੇ ਚੋਰੀ ਕਰ ਵੀ ਲਈ ਤਾਂ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਤੇ ਉਹ ਰਾਜੇ ਦੇ ਘਰ ਚੋਰੀ ਕਰਨ ਵਾਸਤੇ ਚਲਿਆ ਗਿਆ। ਚੋਰਾਂ ਕੋਲ ਬੜੇ ਢੰਗ ਤਰੀਕੇ ਹੁੰਦੇ ਨੇ ਚੋਰੀ ਕਰਨ ਦੇ, ਅਤੇ ਉਹ ਖਾਸ ਕਰਕੇ ਜਿੱਥੇ ਰਾਣੀਆਂ ਦਾ ਮਹਿਲ ਸੀ ਉੱਥੇ ਚਲਿਆ ਗਿਆ। ਉੱਥੇ ਜਾ ਕੇ ਜਿਹੜੇ ਰਾਣੀਆਂ ਦੇ ਜੇਵਰਾਤ ਸਨ, ਗਹਿਣੇ ਸਨ ਅਤੇ ਕੁਝ ਹੋਰ ਜ਼ਰੂਰੀ ਸਾਜੋ ਸਾਮਾਨ ਵਿਆਹ ਵਿੱਚ ਲੋੜੀਂਦਾ ਸੀ ਉਹ ਸਾਰਾ ਉੱਥੋਂ ਉਸਨੇ ਜਾ ਕੇ ਇਕੱਠਾ ਕੀਤਾ। ਉਸ ਤੋਂ ਬਾਅਦ ਉਹਦੇ ਮਨ ਵਿੱਚ ਖਿਆਲ ਆਇਆ ਵੀ ਭੁੱਖ ਜੀ ਲੱਗੀ ਸੀ, ਕਹਿੰਦਾ ਕੁਛ ਖਾ ਹੀ ਲਈਏ। ਇੱਧਰ ਉੱਧਰ ਦੇਖਿਆ, ਘਰ ਦੇ ਵਿੱਚ ਕੁਛ ਨਾ ਮਿਲਿਆ। ਅਖੀਰ ਇੱਕ ਸ਼ੀਸ਼ੀ ਵਿੱਚ ਚੂਰਨ ਪਿਆ ਹੋਇਆ ਸੀ, ਉਹਨੇ ਥੋੜ੍ਹਾ ਜਿਹਾ ਉਹ ਮੂੰਹ ਵਿੱਚ ਪਾਇਆ, ਉਹਦੇ ਵਿੱਚ ਲੂਣ ਸੀ। ਫਿਰ ਗੁਰੂ ਮਹਾਰਾਜ ਦਾ ਦੂਜਾ ਬਚਨ ਯਾਦ ਆ ਗਿਆ, ਕਹਿੰਦੇ ਵੀ ਨਿੰਮ ਖਾ ਕੇ ਹਰਾਮ ਨਹੀਂ ਕਰਨਾ। ਕਹਿੰਦੇ ਹੁਣ ਮੈਂ ਚੋਰੀ ਤਾਂ ਕਰਨ ਆਇਆ ਹਾਂ, ਪਰ ਮੈਂ ਹੁਣ ਰਾਜੇ ਦਾ ਨਿੰਮ ਖਾ ਲਿਆ, ਮੈਂ ਹੁਣ ਚੋਰੀ ਨਹੀਂ ਕਰਨੀ। ਉਹ ਸਮਾਨ ਸਾਰਾ ਬੰਨਿਆ ਬਣਾਇਆ ਉੱਥੇ ਛੱਡ ਕੇ ਵਾਪਸ ਚਲਿਆ ਗਿਆ। ਉਸ ਤੋਂ ਬਾਅਦ ਰਾਜੇ ਦੇ ਮਹਿਲਾਂ ਵਿੱਚ ਰੌਲਾ ਪੈ ਗਿਆ ਵੀ ਚੋਰੀ ਹੋ ਗਈ, ਚੋਰੀ ਹੋ ਗਈ। ਅਤੇ ਹੁਣ ਰਾਜੇ ਲੋਕਾਂ ਦਾ ਜਿਵੇਂ ਆਪਣਾ ਸੁਭਾਅ ਹੁੰਦਾ ਹੈ, ਅਤੇ ਉਸਨੇ ਆਪਣੇ ਸਿਪਾਹੀਆਂ ਨੂੰ ਆਖਿਆ ਵੀ ਚੋਰ ਲੱਭੋ। ਉਹਨਾਂ ਨੇ ਜਿੰਨੇ ਨੇੜੇ ਤੇੜੇ ਗਰੀਬ ਲੋਕ ਸਨ ਉਹ ਸਾਰੇ ਫੜ ਲਏ। ਸਾਰਿਆਂ ਦੇ ਲੱਗਿਆ ਕੁਟਾਪਾ ਚੜ੍ਹਨ, ਕਹਿੰਦੇ ਦੱਸੋ ਚੋਰੀ ਕਿਹਨੇ ਕੀਤੀ ਹੈ। ਹੁਣ ਜਿਹਨੇ ਚੋਰੀ ਕੀਤੀ ਹੋਵੇ ਉਹੀ ਦੱਸੇ। ਹੁਣ ਧੱਕੇ ਨਾਲ ਕੁੱਟ ਕੁੱਟ ਕੇ ਉਹਨਾਂ ਨੂੰ ਲੱਗੇ ਮਨਾਉਣ, ਅਤੇ ਉੱਧਰੋਂ ਭੂਮੀਏ ਨੂੰ ਪਤਾ ਲੱਗਿਆ, ਕਹਿੰਦਾ ਵੀ ਕੰਮ ਤਾਂ ਸਾਰਾ ਮੇਰਾ ਹੈ ਅਤੇ ਗਰੀਬ ਲੋਕ ਵਿਚਾਰੇ ਐਵੇਂ ਵਾਧੂ ਮਾਰੀ ਦੇ ਨੇ, ਹੁਣ ਮੈਨੂੰ ਸੱਚ ਬੋਲਣਾ ਚਾਹੀਦਾ। ਉਹ ਆਪਣੇ ਆਪ ਹੀ ਰਾਜੇ ਦੇ ਜਾ ਕੇ ਸਾਹਮਣੇ ਪੇਸ਼ ਹੋਇਆ ਅਤੇ ਰਾਜਾ ਪੁੱਛਣ ਲੱਗਾ, ਭਾਈ ਤੂੰ ਕਿਵੇਂ ਆਇਆ? ਕਹਿੰਦਾ ਮੈਂ ਚੋਰ ਹਾਂ, ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ, ਤੁਸੀਂ ਆਹ ਗਰੀਬ ਮਾਰ ਕਿਉਂ ਕਰਦੇ ਹੋ? ਆਹ ਜਿਹੜੇ ਇੰਨੇ ਗਰੀਬ ਲੋਕ ਨੇ, ਬੇਕਸੂਰ ਨੇ, ਨਿਰਦੋਸ਼ ਨੇ, ਇਹਨਾਂ ਨੂੰ ਕਿਉਂ ਮਾਰਦੇ ਹੋ? ਮੈਂ ਤੁਹਾਡਾ ਚੋਰ ਹਾਂ, ਤੁਸੀਂ ਮੈਨੂੰ ਸਜ਼ਾ ਦਿਓ ਜਿਹੜੀ ਦੇਣੀ ਹੈ। ਰਾਜਾ ਹੈਰਾਨ ਹੋਇਆ, ਕਹਿੰਦਾ ਚੋਰ ਤਾਂ ਕਦੀ ਆਖਦਾ ਹੀ ਨਹੀਂ ਵੀ ਮੈਂ ਚੋਰ ਹਾਂ, ਉਹਨੂੰ ਤਾਂ ਕੁੱਟ ਕੁੱਟ ਕੇ ਵੀ ਮਨਾਇਆ ਜਾਂਦਾ ਅਤੇ ਪੱਕਾ ਚੋਰ ਫਿਰ ਵੀ ਨਹੀਂ ਮੰਨਦਾ, ਪਰ ਇਹ ਕਿਵੇਂ ਕਿਹੋ ਜਿਹਾ ਚੋਰ ਹੈ ਵੀ ਜਿਹੜਾ ਆਪ ਹੀ ਮੰਨੀ ਜਾਂਦਾ ਮੈਂ ਚੋਰ ਹਾਂ? ਤਾਂ ਉਸ ਵੇਲੇ ਰਾਜਾ ਕਹਿਣ ਲੱਗਾ ਵੀ ਤੂੰ ਦੱਸ ਬਈ ਇਹ ਤੂੰ ਕਿਵੇਂ ਇਹ ਗੱਲ ਕਹਿ ਰਿਹਾ ਵੀ ਮੈਂ ਚੋਰ ਹਾਂ, ਚੋਰ ਤਾਂ ਕਦੀ ਆਖਦਾ ਨਹੀਂ ਹੁੰਦਾ ਇਹ ਗੱਲ। ਉਹ ਕਹਿੰਦਾ ਰਾਜਾ ਮੈਂ ਵੀ ਗੁਰੂ ਵਾਲਾ ਚੋਰ ਹਾਂ, ਨਗੁਰਾ ਚੋਰ ਨਹੀਂ, ਇਸ ਲਈ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ, ਮੈਂ ਉਹਦੇ ਉੱਤੇ ਅਮਲ ਕੀਤਾ। ਰਾਜਾ ਦੇਖ ਮੈਨੂੰ ਮੇਰੇ ਗੁਰੂ ਦਾ ਇਹ ਉਪਦੇਸ਼ ਦੀ ਗਰੀਬ ਘਰ ਚੋਰੀ ਨਹੀਂ ਕਰਨੀ, ਮੈਂ ਇਸ ਲਈ ਤੇਰਾ ਘਰ ਚੁਣਿਆ। ਫਿਰ ਉਹਦਾ ਦੂਜਾ ਬਚਨ ਸੀ ਨਿਮਕ ਖਾ ਕੇ ਹਰਾਮ ਨਹੀਂ ਕਰਨਾ, ਮੈਂ ਤੇਰਾ ਨਿਮਕ ਖਾ ਬੈਠਾ, ਮੈਂ ਚੋਰੀ ਕੀਤਾ ਸਮਾਨ ਸਾਰਾ ਉੱਥੇ ਛੱਡ ਦਿੱਤਾ, ਇੱਕ ਭੋਰਾ ਵੀ ਚੀਜ਼ ਤੇਰੀ ਮੈਂ ਬਾਹਰ ਨਹੀਂ ਲੈ ਕੇ ਗਿਆ। ਤੀਜੀ ਗੱਲ ਇਹ ਉਸਨੇ ਆਖਿਆ ਸੀ ਝੂਠ ਨਹੀਂ ਬੋਲਣਾ ਅਤੇ ਮੈਂ ਆ ਕੇ ਸੱਚੋ ਸੱਚ ਦੱਸ ਦਿੱਤਾ ਮੈਂ ਚੋਰ ਹਾਂ। ਰਾਜਾ ਇਹਨਾਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਕਹਿੰਦਾ ਮੈਨੂੰ ਦੱਸ ਤੇਰਾ ਗੁਰੂ ਕੌਣ ਹੈ? ਕਹਿੰਦਾ ਮੇਰੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਅਖੀਰ ਰਾਜਾ ਵੀ ਸਿੱਖ ਬਣਿਆ ਉਸ ਚੋਰ ਦੀ ਕਰਨੀ ਨੂੰ ਦੇਖ ਕੇ। ਇਉਂ ਬਈ ਸਤਿਗੁਰੂ ਵਿੱਚ ਇਹ ਸ਼ਕਤੀ ਹੈ, ਨਾਨਕ ਸਤਿਗੁਰ ਖੋਟਿਓਂ ਖਰੇ ਕਰੇ, ਵੀ ਸਤਿਗੁਰੂ ਖੋਟਿਆਂ ਤੋਂ ਵੀ ਖਰੇ ਕਰ ਦਿੰਦੇ ਨੇ। ਸ਼ਬਦ ਸਵਾਰਨ ਹਾਰ ਜਿਹੜਾ ਗੁਰੂ ਦਾ ਉਪਦੇਸ਼ ਹੈ ਭਾਈ, ਉਹ ਉਹਨਾਂ ਦੇ ਜੀਵਨ ਸਵਾਰਨ ਵਾਲਾ। ਇਸੇ ਤਰ੍ਹਾਂ ਭਾਈ ਬਿਧੀ ਚੰਦ ਵੀ ਧਾੜਵੀ ਸੀ, ਡਾਕੂ ਸੀ, ਕਿਸੇ ਦੀਆਂ ਮੱਝਾਂ ਚੋਰੀ ਕੀਤੀਆਂ ਲਈ ਜਾਵੇ, ਅਤੇ ਅਖੀਰ ਕਹਿੰਦੇ ਨੇ ਸਰਹਾਲੀ ਦੇ ਨੇੜੇ ਇੱਕ ਚੋਲਾ ਸਾਹਿਬ ਪਿੰਡ ਹੈ, ਔਰ ਉੱਥੇ ਆਇਆ। ਉੱਥੇ ਇੱਕ ਗੁਰੂ ਅਰਜਨ ਦੇ ਮਹਾਰਾਜ ਦੇ ਵਰੋਂ ਸਾਏ ਹੋਏ ਸੰਤ ਭਾਈ ਅਦਲੀ ਜੀ ਰਹਿੰਦੇ ਸਨ। ਜਦੋਂ ਮਗਰ ਪਿੰਡ ਦੇ ਲੋਕ ਬਾਹਰ ਆ ਗਏ ਅਤੇ ਉਹਨਾਂ ਤੋਂ ਡਰਦੇ ਹੋਏ ਬਿਧੀ ਚੰਦ ਨੇ ਜਿਹੜੇ ਪਸ਼ੂ ਸਨ ਉਹ ਤੇ ਛੱਪੜ ਦੇ ਵਿੱਚ ਵਾੜ ਦਿੱਤੇ, ਅਤੇ ਆਪ ਬਾਬਾ ਅਦਲੀ ਜੀ ਦੀ ਸ਼ਰਨ ਵਿੱਚ ਚਲਿਆ ਗਿਆ। ਕਹਿੰਦਾ ਮਹਾਰਾਜ ਮੈਨੂੰ ਬਚਾਓ, ਨਹੀਂ ਤਾਂ ਲੋਕ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਗੇ। ਅਤੇ ਉਸ ਵੇਲੇ ਭਾਈ ਅਦਲੀ ਜੀ ਕਹਿਣ ਲੱਗੇ, ਭਾਈ ਜੇ ਤਾਂ ਅੱਗੇ ਵਾਸਤੇ ਚੋਰੀ ਛੱਡ ਸਕਦੇ ਹਾਂ ਫਿਰ ਤਾਂ ਤੇਰੀ ਕੁਛ ਮਦਦ ਕਰ ਦਿੰਦੇ ਹਾਂ, ਵਰਨਾ ਚੋਰ ਦੀ ਸਜ਼ਾ ਤਾਂ ਹਮੇਸ਼ਾ ਹੁੰਦੀ ਹੀ ਹੁੰਦੀ ਹੈ। ਕਹਿੰਦਾ ਮਹਾਰਾਜ ਮੈਂ ਤੁਹਾਡਾ ਬਚਨ ਮੰਨਾਂਗਾ, ਤੁਸੀਂ ਮੇਰੀ ਇਸ ਵੇਲੇ ਮਦਦ ਕਰੋ। ਤਾਂ ਉਸ ਵੇਲੇ ਉਹਨਾਂ ਨੇ ਅਰਦਾਸ ਕੀਤੀ, ਉਸ ਅਰਦਾਸ ਦਾ ਫਲ ਇਹ ਹੋਇਆ ਜਦੋਂ ਲੋਕ ਉੱਥੇ ਆਏ ਅਤੇ ਉਹਨਾਂ ਨੇ ਆਖਿਆ ਵੀ ਇੱਥੇ ਸਾਡਾ ਚੋਰ ਆਇਆ। ਭਾਈ ਅਦਲੀ ਜੀ ਕਹਿਣ ਲੱਗੇ, ਭਾਈ ਇਹ ਤੁਸੀਂ ਵੇਖ ਲਓ, ਜੇ ਕੋਈ ਤੁਹਾਡਾ ਚੋਰ ਆ ਉਹਦੀ ਪਛਾਣ ਕਰ ਸਕਦੇ ਹੋ ਤਾਂ ਕਰ ਲਵੋ। ਅਤੇ ਹੁਣ ਭਾਈ ਬਿਧੀ ਚੰਦ ਉੱਥੇ ਬੈਠਾ ਅਤੇ ਕਹਿਣ ਲੱਗੇ ਵੀ ਤੂੰ ਕੌਣ ਹੈ? ਉਹ ਕਹਿੰਦਾ ਮੈਂ ਤਾਂ ਗੁਰੂ ਦਾ ਸਿੱਖ ਹਾਂ। ਕਹਿੰਦੇ ਵੀ ਚਲੋ ਵੀ ਇਹ ਤਾਂ ਸਿੱਖ ਹੈ, ਇਹਨੂੰ ਕੀ ਕਰਨਾ, ਚਲੋ ਆਪਾਂ ਵਾਪਸ ਚੱਲਦੇ ਹਾਂ। ਜਦੋਂ ਵਾਪਸ ਜਾਣ ਲੱਗੇ ਕਹਿੰਦੇ ਆਪਾਂ ਉਹਦੇ ਪਸ਼ੂ ਤਾਂ ਲੈ ਚੱਲੀਏ, ਮੱਝਾਂ 'ਤੇ ਲੈ ਚੱਲੀਏ। ਜਦੋਂ ਮੱਝਾਂ ਨੂੰ ਜਾ ਕੇ ਦੇਖਿਆ ਤਾਂ ਉਹਨਾਂ ਦੇ ਵੀ ਰੰਗ ਬਦਲੇ ਹੋਏ, ਕਿਉਂਕਿ ਸਤਿਗੁਰੂ ਨੇ ਸਿੱਖ ਦੀ ਸਹਾਇਤਾ ਕਰਨੀ ਸੀ। ਜਦੋਂ ਰੰਗ ਬਦਲੇ ਹੋਏ ਤਾਂ ਖਾਲੀ ਵਾਪਸ ਮੁੜ ਗਏ। ਉਸ ਤੋਂ ਬਾਅਦ ਬਿਧੀ ਚੰਦ ਦਾ ਇੰਨਾ ਗੁਰੂ 'ਤੇ ਭਰੋਸਾ ਬੱਝਿਆ ਵੀ ਗੁਰੂ ਮਹਾਰਾਜ ਨੇ ਮੇਰੀ ਸਹਾਇਤਾ ਕੀਤੀ, ਮੇਰੀ ਜਾਨ ਬਚਾਈ ਹੈ। ਅਤੇ ਉਸ ਵੇਲੇ ਉਸਨੇ ਪ੍ਰਣ ਕੀਤਾ, ਮੈਂ ਗੁਰੂ ਦਾ ਸਿੱਖ ਅੱਜ ਤੋਂ ਬਣਿਆ। ਅਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਉਸਨੇ ਗੁਰਸਿੱਖੀ ਧਾਰਨ ਕੀਤੀ। ਫਿਰ ਉਹ ਮਹਾਨ ਕਾਰਨਾਮੇ ਬਿਧੀ ਚੰਦ ਨੇ ਕੀਤੇ, ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ। ਸ਼ਾਹਜਹਾਂ ਦੇ ਸ਼ਾਹੀ ਕਿਲੇ ਵਿੱਚੋਂ ਘੋੜਿਆਂ ਨੂੰ ਲੈ ਕੇ ਆਉਣਾ ਭਾਈ ਬਿਧੀ ਚੰਦ ਦਾ ਮਹਾਨ ਕਾਰਨਾਮਾ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਸਾਖੀਆਂ ਭਾਈ ਬਿਧੀ ਚੰਦ ਦੀ ਬਹਾਦਰੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਲਈ ਗੁਰੂ ਮਹਾਰਾਜ ਦੇ ਵਿੱਚ ਸ਼ਕਤੀ ਹੈ, ਸਤਿਗੁਰ ਖੋਟਿਓਂ ਖਰੇ ਕਰੇ, ਬਈ ਸਤਿਗੁਰੂ ਖੋਟਿਆਂ ਤੋਂ ਵੀ ਖਰੇ ਕਰਦੇ ਨੇ। ਸ਼ਬਦ ਸਵਾਰਨ ਹਾਰ ਗੁਰੂ ਦੇ ਕੋਲੇ ਪਾਈ, ਉਹ ਸ਼ਬਦ ਬਾਣੀ ਦਾ ਉਪਦੇਸ਼ ਹੈ ਜਿਹਦੇ ਨਾਲ ਉਹ ਗੁਰਸਿੱਖ ਦੇ ਜੀਵਨ ਨੂੰ ਸਵਾਰਦੇ ਹਨ।
ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਜਿਹੜੇ ਸਤਿਗੁਰੂ ਤੋਂ ਵਰੋਸਾਏ ਹੋਏ ਨੇ ਸੱਚੀ ਦਰਗਾਹ ਮੰਨੀਆਂ ਬਈ ਉਹ ਤੇ ਸੱਚੀ ਦਰਗਾਹ ਦੇ ਵਿੱਚ ਵੀ ਫਿਰ ਮੰਨੇ ਜਾਂਦੇ ਨੇ ਭਾਵ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਪਹਿਲਾ ਜੀਵਨ ਚਾਹੇ ਉਹਨਾਂ ਦਾ ਕਿਹੋ ਜਿਹਾ ਵੀ ਸੀ ਚੋਰ ਸਨ ਚਾਹੇ ਡਾਕੂ ਸਨ ਪਰ ਜਦੋਂ ਸਤਿਗੁਰੂ ਦੀ ਕਿਰਪਾ ਹੋ ਗਈ ਫਿਰ ਉਹ ਸੱਚੀ ਦਰਗਾਹ ਦੇ ਵਿੱਚ ਵੀ ਮੰਨੇ ਗਏ ਪ੍ਰਵਾਨ ਹੋ ਗਏ ਗੁਰ ਕੈ ਪ੍ਰੇਮ ਪਿਆਰ ਗੁਰੂ ਦੇ ਪ੍ਰੇਮ ਪਿਆਰ ਦਾ ਸਦਕਾ ਉਹਨਾਂ ਨੂੰ ਇਹ ਐਸੀ ਦਾਤ ਪ੍ਰਾਪਤ ਹੋ ਗਈ।
ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦੀ ਹੁਣ ਗਿਣਤੀ ਕੋਈ ਕੀ ਕਰ ਸਕਦਾ ਹੈ ਜੋ ਆਪ ਬਖਸ਼ੇ ਕਰਤਾਰ ਵੀ ਜਿਹੜੇ ਕਰਤਾਰ ਨੇ ਆਪ ਹੀ ਬਖਸ਼ ਦਿੱਤੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਪ ਹੀ ਬਖਸ਼ ਦੇਵੇ ਫਿਰ ਉਹਨਾਂ ਦੀ ਗਿਣਤੀ ਉਸਨੇ ਕੀ ਕਰਨੀ ਹੈ ਭਾਵ ਜਿਹੜੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਅਤੇ ਫਿਰ ਧਰਮਰਾਜ ਉਹਨਾਂ ਦੇ ਕਾਗਜ਼ ਪਾੜ ਦਿੰਦਾ ਹੈ ਇਸ ਲਈ ਫਿਰ ਉਹ ਜਿਹੜੇ ਐਸੇ ਮਹਾਂਪੁਰਖ ਨੇ ਵੀ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਗਿਣੇ ਜਾਂਦੇ ਨੇ ਅਤੇ ਫਿਰ ਉਹਨਾਂ ਦੀ ਕੋਈ ਗਿਣਤੀ ਨਹੀਂ ਗਿਣਦਾ ਕੋਈ ਅਤੇ ਵਾਹਿਗੁਰੂ ਆਪ ਉਹਨਾਂ ਦੇ ਸਾਰੇ ਪਿਛਲੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ ਅਤੇ ਅੱਗੇ ਲਈ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਨੇ ਆਪਾਂ ਇਹਨਾਂ ਨੂੰ ਸੁਣਿਆ ਅਤੇ ਹੁਣ ਆਪਾਂ ਇਹਨਾਂ ਨੂੰ ਮਨ ਵਿੱਚ ਵਸਾਈਏ ਜਿਹੜੀ ਚੰਗੀ ਸਿੱਖਿਆ ਹੈ ਉਹਨੂੰ ਮਨ ਵਿੱਚ ਵਸਾਉਣਾ ਚਾਹੀਦਾ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਹੁਣ ਇੱਥੇ ਹੀ ਲੜੀਵਾਰ ਕਥਾ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ। ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।